ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਲੋਕ ਮਹੱਲਾ ਤੀਜਾ। ਸਾਰਸਨ ਜਲ ਜਾਓ, ਜਿਨ ਹਰ ਕਾ ਸੁਆਉ ਨਾ ਪਾਇਆ। ਨਾਨਕ ਰਸਨਾ ਸ਼ਬਦ ਰਸਾਏ, ਜਿਨ ਹਰ ਹਰ ਮਨ ਵਸਾਇਆ। ਮਹੱਲਾ ਤੀਜਾ। ਸਾਰਸਨਾ ਜਲ ਜਾਓ, ਜਿਨ ਹਰ ਕਾ ਨਾਉ ਵਿਸਾਰਿਆ। ਨਾਨਕ ਗੁਰਮੁਖ ਰਸਨਾ ਹਰ ਜਪੈ, ਹਰ ਕੈ ਨਾਏ ਪਿਆਰਿਆ। ਸਾਰਸਨਾ ਜਲ ਜਾਓ, ਜਿਨ ਹਰ ਕਾ ਨਾਉ ਵਿਸਾਰਿਆ। ਨਾਨਕ ਗੁਰਮੁਖ ਰਸਨਾ ਹਰ ਜਪੈ, ਹਰ ਕੈ ਨਾਏ ਪਿਆਰਿਆ। ਸਾਰਸਨਾ ਜਲ ਜਾਓ, ਜਿਨ ਹਰ ਕਾ ਸੁਆਉ ਨਾ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ, ਜਿੱਥੇ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ, ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੇ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਉਸ ਪਾਵਨ ਬਾਣੀ ਦੀ ਲੜੀਵਾਰ ਕਥਾ ਆਪ ਸੰਗਤਾਂ ਸਰਵਣ ਕਰ ਰਹੇ ਹੋ। ਬਿਹਾਗੜਾ ਰਾਗ ਦੇ ਅੰਦਰ ਇਹ ਵਾਰ ਮਹੱਲੇ ਚੌਥੇ ਦੀ ਹੈ ਅਤੇ ਸ਼ਲੋਕ ਮਹੱਲਾ ਤੀਜਾ ਦੇ ਹਨ। ਧੰਨ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਹੇ ਗਰੀਬਨ ਵਾਜ ਸਤਿਗੁਰੂ ਜੀ, ਸਾਨੂੰ ਕਿਰਪਾ ਕਰਕੇ ਇਹ ਦੱਸੋ, ਇਸ ਰਸਨਾ ਦੀ ਸਫਲਤਾ ਕਿਵੇਂ ਹੋ ਸਕਦੀ ਹੈ ਅਤੇ ਕਿਵੇਂ ਅਸਫਲਤਾ ਹੋ ਰਹੀ ਹੈ? ਤਾਂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਪੰਜਵੇਂ ਸ਼ਲੋਕ ਦੇ ਅੰਦਰ ਇਸ ਗੱਲ ਦਾ ਬਹੁਤ ਸੋਹਣਾ ਸਮਾਧਾਨ ਕੀਤਾ ਹੈ। ਲਓ ਆਪ ਸੰਗਤਾਂ ਪ੍ਰੇਮ ਅਤੇ ਇਕਾਗਰਤਾ ਨਾਲ ਸਰਵਣ ਕਰੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਲੋਕ ਮਹੱਲਾ ਤੀਜਾ। ਸਾਰਸਨਾ ਜਲ ਜਾਓ, ਜਿਨ ਹਰ ਕਾ ਸੁਆਉ ਨਾ ਪਾਇਆ। ਇਸ ਸ਼ਲੋਕ ਦੇ ਅਰਥ ਕਰਨ ਤੋਂ ਪਹਿਲਾਂ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਪਵਿੱਤਰ ਬਚਨ ਜੋ ਅਨੰਦ ਸਾਹਿਬ ਬਾਣੀ ਦੇ ਅੰਦਰ ਦਰਜ ਹਨ, ਉਹਨਾਂ ਨੂੰ ਵਿਚਾਰਨਾ ਜ਼ਰੂਰੀ ਹੈ। ਸਤਿਗੁਰੂ ਦੇ ਬਚਨ ਹਨ ਇਸ ਰਸਨਾ ਦੇ ਪ੍ਰਥਾਏ। ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਕਿਤੇ, ਜਿਚਰ ਹਰ ਰਸ ਪੱਲੇ ਨਾ ਪਾਏ। ਸਾਡੀ ਇਹ ਰਸਨਾ ਹੋਰ ਰਸਾਂ ਕਸਾਂ ਨੂੰ ਹਮੇਸ਼ਾ ਲਈ ਚੱਖਦੀ ਹੈ, ਪਰ ਉਹਨਾਂ ਰਸਾਂ ਕਸਾਂ ਦੇ ਨਾਲ ਇਹਨੂੰ ਕਦੇ ਤ੍ਰਿਪਤੀ ਨਹੀਂ ਮਿਲਦੀ। ਸਾਡੀ ਜੀਵਨਾਂ ਰੱਜੀਆਂ ਕਰ ਭੋਗ ਬਿਲਾਸੇ, ਅਤੇ ਹੁਣ ਇਸ ਰਸਨਾ ਦੀ ਸਫਲਤਾ ਕਿਵੇਂ ਹੋ ਸਕਦੀ ਹੈ? ਉਹ ਹੈ ਹਰ ਰਸ ਦੇ ਨਾਲ। ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਕਿਤੇ, ਜਿੱਚਰ ਹਰ ਰਸ ਪੱਲੇ ਨਾ ਪਾਏ। ਇਸੇ ਲਈ ਹਜ਼ੂਰ ਰਸਨਾ ਨੂੰ ਆਖਦੇ ਹਨ, ਸਾ ਰਸਨਾ ਜਲ ਜਾਓ। ਉਹ ਰਸਨਾ ਤੇ ਸੜ ਜਾਵੇ ਜਿਨ ਹਰ ਕਾ ਸਵਾਦ ਨਾ ਪਾਇਆ, ਜਿਸਨੇ ਵਾਹਿਗੁਰੂ ਦੇ ਨਾਮ ਦੇ ਸਵਾਦ ਨੂੰ ਰਸ ਨੂੰ ਪ੍ਰਾਪਤ ਹੀ ਨਹੀਂ ਕੀਤਾ। ਜਿਸ ਰਸਨਾ ਨੇ ਹਰ ਰਸ ਦਾ ਸਵਾਦ ਨਹੀਂ ਚੱਖਿਆ, ਉਹ ਰਸਨਾ ਤੇ ਸੜ ਜਾਣੀ ਚਾਹੀਦੀ ਹੈ। ਇੱਕ ਥਾਂ ਤੇ ਸਤਿਗੁਰੂ ਦੇ ਹੋਰ ਵੀ ਬੜੇ ਕਠੋਰ ਬਚਨ ਆਉਂਦੇ ਹਨ, ਰਸਨਾ ਜਪੈ ਨਾ ਨਾਮ, ਤਿਲ ਤਿਲ ਕਰ ਕੱਟੀਐ। ਜੇ ਰਸਨਾ ਦੁਆਰਾ ਨਾਮ ਨਹੀਂ ਜਪਿਆ ਜਾਂਦਾ, ਇਸ ਨੂੰ ਤਿਲ ਤਿਲ ਕਰਕੇ, ਪੂਰਾ ਪੂਰਾ ਕਰਕੇ, ਕੀਮਾ ਕੀਮਾ ਕਰਕੇ ਕੱਟ ਦਿੱਤਾ ਜਾਵੇ। ਇੱਥੇ ਹਜ਼ੂਰ ਕਹਿੰਦੇ ਨੇ ਉਹ ਰਸਨਾ ਸੜ ਜਾਵੇ ਜਿਸਨੇ ਵਾਹਿਗੁਰੂ ਦੇ ਨਾਮ ਦੇ ਰਸ ਨੂੰ ਨਹੀਂ ਪ੍ਰਾਪਤ ਕੀਤਾ। ਨਾਨਕ ਰਸਨਾ ਸ਼ਬਦ ਰਸਾਏ, ਜਿਨ ਹਰ ਹਰ ਮਨ ਵਸਾਇਆ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਸ ਗੁਰਮੁਖ ਨੇ ਰਸਨਾ ਸ਼ਬਦ ਰਸਾਈ, ਆਪਣੀ ਰਸਨਾ ਨੂੰ ਗੁਰੂ ਸ਼ਬਦ ਦੇ ਵਿੱਚ ਰਸਾ ਕੇ, ਨਾਮ ਬਾਣੀ ਦੇ ਵਿੱਚ ਰਸਾ ਕੇ ਹਰ ਹਰ ਮਨ ਵਸਾਇਆ, ਅਤੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਮਨ ਵਿੱਚ ਵਸਾ ਲਿਆ, ਉਹ ਰਸਨਾ ਧੰਨਤਾ ਯੋਗ ਬਣ ਗਈ ਹੈ। ਜਿਸ ਰਸਨਾ ਨੇ ਸ਼ਬਦ ਨਾਲ, ਨਾਮ ਬਾਣੀ ਦੇ ਨਾਲ ਪਿਆਰ ਕਰਕੇ ਅਤੇ ਉਸ ਪ੍ਰਭੂ ਨਾਮ ਨੂੰ ਮਨ ਵਿੱਚ ਵਸਾ ਲਿਆ, ਉਹ ਰਸਨਾ ਸਫਲ ਹੋ ਜਾਂਦੀ ਹੈ। ਮਹੱਲਾ ਤੀਜਾ, ਸਾ ਰਸਨਾ ਜਲ ਜਾਓ, ਜਿਨ ਹਰ ਕਾ ਨਾਮ ਵਿਸਾਰਿਆ। ਉਸੇ ਹੀ ਪ੍ਰਕਰਨ ਦੇ ਅਨੁਸਾਰ ਹਜ਼ੂਰ ਦੂਸਰਾ ਸ਼ਲੋਕ ਉਚਾਰਨ ਕਰਦੇ ਹਨ, ਉਹ ਰਸਨਾ ਪਾਈ ਸੜ ਜਾਵੇ ਜਿਸਨੇ ਵਾਹਿਗੁਰੂ ਦੇ ਨਾਮ ਨੂੰ ਵਿਸਾਰ ਦਿੱਤਾ। ਕਿਉਂਕਿ ਸਾਡੀ ਰਸਨਾ ਹੋਰ ਤੇ ਗੱਲਾਂ ਬਾਤਾਂ ਨਿੰਦਿਆ ਚੁਗਲੀ ਕਰਦੀ ਦਿਨ ਰਾਤ ਵੀ ਥੱਕਦੀ ਨਹੀਂ, ਪਰ ਜਦੋਂ ਨਾਮ ਦੀ ਗੱਲ ਆਉਂਦੀ ਹੈ, ਹਰ ਸਿਮਰਨ ਕੀ ਵੇਲਾ ਬੱਜਰ ਸਿਰ ਪਰ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਉਹ ਰਸਨਾ ਸੜ ਜਾਵੇ ਜਿਸਨੇ ਵਾਹਿਗੁਰੂ ਦੇ ਨਾਮ ਨੂੰ ਵਿਸਾਰ ਦਿੱਤਾ ਹੈ। ਨਾਨਕ ਗੁਰਮੁਖ ਰਸਨਾ ਹਰ ਜਪੈ, ਹਰ ਕਹਿ ਨਾਈ ਪਿਆਰਿਆ। ਹਜ਼ੂਰ ਕਹਿੰਦੇ ਨੇ ਜਿਹੜੀ ਗੁਰਮੁਖਾਂ ਦੀ ਰਸਨਾ ਹੈ, ਉਹ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪਦੀ ਹੈ। ਕਿਉਂ? ਹਰ ਕਹਿ ਨਾਈ ਪਿਆਰਿਆ, ਉਹਨਾਂ ਦਾ ਵਾਹਿਗੁਰੂ ਦੇ ਨਾਮ ਦੇ ਨਾਲ ਪਿਆਰ ਹੋ ਗਿਆ। ਜਿਨ੍ਹਾਂ ਦਾ ਨਾਮ ਦੇ ਨਾਲ ਪਿਆਰ ਹੋ ਜਾਂਦਾ, ਫਿਰ ਉਹਨਾਂ ਗੁਰਮੁਖਾਂ ਦੀ ਰਸਨਾ ਹਰ ਵੇਲੇ ਵਾਹਿਗੁਰੂ 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 ਜਪਦੀ ਰਹਿੰਦੀ ਹੈ। ਉਠਤ ਬੈਠਤ ਸੋਵਤ ਨਾਮ, ਕਹੁ ਨਾਨਕ ਜਨਕੈ ਸਦਕਾਮ। ਪੌੜੀ ਹਰਿ ਆਪੇ ਠਾਕੁਰ, ਸੇਵਕ ਭਗਤ ਹਰਿ ਆਪੇ ਕਰੇ ਕਰਾਏ। ਹੁਣ ਪੌੜੀ ਵਿੱਚ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰਦੇ ਹਨ। ਉਹ ਅਕਾਲ ਪੁਰਖ ਵਾਹਿਗੁਰੂ ਆਪੇ ਠਾਕੁਰ ਮਾਲਕ ਹੈ, ਆਪ ਹੀ ਸੇਵਕ ਹੈ ਅਤੇ ਆਪ ਹੀ ਭਗਤ ਹੈ, ਹਰ ਆਪੇ ਕਰੇ ਕਰਾਏ, ਅਤੇ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਭ ਕੁਝ ਆਪ ਹੀ ਕਰਦਾ ਹੈ ਅਤੇ ਆਪ ਹੀ ਕਰਾਉਂਦਾ ਹੈ। ਹਰਿ ਆਪੇ ਵੇਖੈ ਵਿਕਸੈ ਆਪੇ, ਜਿਤ ਭਾਵੈ ਤਿਤ ਲਾਏ। ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਵੇਖਦਾ ਹੈ ਅਤੇ ਆਪ ਹੀ ਵੇਖ ਵੇਖ ਕੇ ਵਿਕਸੈ ਖੁਸ਼ ਹੁੰਦਾ। ਕਿਉਂਕਿ ਜਿਵੇਂ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਵੇਖ ਵੇਖ ਕੇ ਖੁਸ਼ ਹੁੰਦੇ ਨੇ, ਇਸੇ ਤਰ੍ਹਾਂ ਉਹ ਵਾਹਿਗੁਰੂ ਹਰ ਜੀਵ ਦੇ ਕਰਮ ਨੂੰ ਵੀ ਵੇਖਦਾ ਹੈ ਵੀ ਇਹ ਕੀ ਕਰ ਰਹੇ ਨੇ, ਅਤੇ ਵੇਖ ਵੇਖ ਕੇ ਖੁਸ਼ ਵੀ ਹੁੰਦਾ ਹੈ। ਜਿਤ ਭਾਵੈ ਤਿਤ ਲਾਏ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਜਿਸ ਪਾਸੇ ਪਾਉਂਦਾ ਹੈ, ਉਸੇ ਪਾਸੇ ਇਹਨਾਂ ਜੀਵਾਂ ਨੂੰ ਲਾਇਆ ਹੋਇਆ। ਹਰ ਇੱਕ ਨਾ ਮਾਰਗ ਪਾਏ ਆਪੇ, ਹਰ ਇੱਕ ਨਾ ਉੱਜੜ ਪਾਏ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਉਹ ਅਕਾਲ ਪੁਰਖ ਵਾਹਿਗੁਰੂ ਆਪਣੇ ਪਾਣੀ ਦਾ ਮਾਲਕ ਹੈ। ਹਰ ਇੱਕ ਨਾ ਮਾਰਗ ਪਾਏ ਆਪੇ, ਉਹ ਅਕਾਲ ਪੁਰਖ ਵਾਹਿਗੁਰੂ ਇੱਕ ਗੁਰਮੁਖਾਂ ਨੂੰ ਆਪ ਹੀ ਪਾਓ ਭਗਤੀ ਦੇ ਮਾਰਗ ਤੇ ਪਾ ਦਿੰਦੇ। ਸੱਚਾ ਮਾਰਗ ਚੱਲਦਿਆਂ ਉਸਤ ਕਰੇ ਜਹਾਨ, ਹਰ ਇੱਕ ਨਾ ਉੱਜੜ ਪਾਏ ਤੇ ਇੱਕ ਮਨਮੁਖਾਂ ਨੂੰ ਉਹ ਅਕਾਲ ਪੁਰਖ ਵਾਹਿਗੁਰੂ ਉਜਾੜ ਦੇ ਰਸਤੇ ਪਾ ਦਿੰਦੇ, ਕੁਰਾਹੇ ਪਾ ਦਿੰਦੇ, ਕਿਸੇ ਪੁਲ ਭੁਲੇਖੇ ਦੇ ਵਿੱਚ ਪਾ ਦਿੰਦਾ ਹੈ। ਭਾਵ ਗੁਰਮੁਖਾਂ ਨੂੰ ਪਾਓ ਭਗਤੀ ਦੇ ਮਾਰਗ ਤੇ ਵਾਹਿਗੁਰੂ ਪਾਉਂਦਾ ਹੈ ਤੇ ਮਨਮੁਖਾਂ ਨੂੰ ਕੁਰਾਹੇ ਪਾ ਦਿੰਦਾ। ਹਰ ਸੱਚਾ ਸਾਹਿਬ ਸੱਚ ਤਪਾਵਸ, ਕਰ ਵੇਖਿਆ ਚਲਤ ਸੁਭਾਏ। ਉਹ ਅਕਾਲ ਪੁਰਖ ਵਾਹਿਗੁਰੂ ਸੱਚਾ ਮਾਲਕ ਹੈ ਤੇ ਉਹਦਾ ਸੱਚਾ ਹੀ ਤਪਾਵਸ ਨਿਆਂ ਹੈ। ਤਪਾਵਸ ਕਹਿੰਦੇ ਨੇ ਨਿਆਂ ਨੂੰ, ਇਨਸਾਫ ਨੂੰ। ਉਹ ਅਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਹੈ, ਸੱਚਾ ਸਾਹਿਬ ਹੈ, ਉਹਦਾ ਸੱਚਾ ਹੀ ਨਿਆਂ ਹੈ। ਕਰ ਵੇਖਿਆ ਚਲਤ ਸੁਭਾਏ, ਉਹ ਅਕਾਲ ਪੁਰਖ ਵਾਹਿਗੁਰੂ ਸਾਰੇ ਚਲਤ ਕੌਤਕ ਕਰਕੇ ਆਪ ਹੀ ਵੇਖ ਰਿਹਾ ਹੈ। ਗੁਰਪ੍ਰਸਾਦ ਕਹੇ ਜਨ ਨਾਨਕ, ਹਰ ਸੱਚੇ ਕੇ ਗੁਣ ਗਾਏ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮੈਂ ਗੁਰੂ ਦੀ ਕਿਰਪਾ ਨਾਲ ਆਖਦਾ ਹਾਂ, ਹਰ ਸੱਚੇ ਕੇ ਗੁਣ ਗਾਏ, ਬਈ ਅਸਾਂ ਵਾਹਿਗੁਰੂ ਪਰਮੇਸ਼ਰ ਸੱਚੇ ਦੇ ਹੀ ਗੁਣ ਗਾਏ ਨੇ, ਕਿਉਂਕਿ ਉਹ ਵਾਹਿਗੁਰੂ ਪਰਮੇਸ਼ਰ ਸਰਬ ਕਲਾ ਸਮਰੱਥ ਹੈ। ਸਰਬ ਰੂਪ ਹੋ ਕੇ ਆਪ ਹੀ ਸਾਰੇ ਕੌਤਕ ਵਰਤਾ ਰਿਹਾ ਹੈ। ਇਸੇ ਲਈ ਹਜ਼ੂਰ ਕਹਿੰਦੇ, ਮੈਂ ਗੁਰੂ ਦੀ ਕਿਰਪਾ ਦੇ ਨਾਲ ਇਹ ਆਖ ਰਿਹਾ ਹਾਂ, ਹਰ ਸੱਚੇ ਕੇ ਗੁਣ ਗਾਏ, ਬਈ ਗੁਰਮੁਖਾਂ ਨੇ ਸੱਚੇ ਵਾਹਿਗੁਰੂ ਦੇ ਗੁਣ ਗਾਏ ਨੇ ਤੇ ਸਾਨੂੰ ਵੀ ਸਾਰਿਆਂ ਨੂੰ ਉਸੇ ਵਾਹਿਗੁਰੂ ਦੇ ਹੀ ਗੁਣ ਗਾਉਣੇ ਚਾਹੀਦੇ ਹਨ। ਸਲੋਕ ਮਹੱਲਾ ਤੀਜਾ, ਦਰਵੇਸ਼ੀ ਕੋ ਜਾਣ ਸੇ ਵਿਰਲਾ ਕੋ ਦਰਵੇਸ਼। ਹੁਣ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਕੋਈ ਫਕੀਰ ਆਇਆ ਹੈ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਸਨੂੰ ਆਖਿਆ, ਬਈ ਇਹਨੂੰ ਲੰਗਰ ਵਿੱਚ ਲੈ ਜਾਓ ਤੇ ਇਹਨੂੰ ਭੋਜਨ ਛਕਾਓ, ਇਹਦੀ ਸੇਵਾ ਕਰੋ। ਚਲੋ ਗੁਰਸਿੱਖਾਂ ਨੇ ਸੇਵਾ ਕੀਤੀ ਤੇ ਫਿਰ ਬਾਅਦ ਵਿੱਚ ਪਤਾ ਲੱਗਿਆ ਬਈ ਉਹ ਤੇ ਇੱਕ ਪਖੰਡੀ ਹੈ। ਤਾਂ ਉਸ ਵੇਲੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਪਖੰਡੀ ਦੇ ਪਰਥਾਏ ਇਹ ਅਗਲਾ ਸ਼ਲੋਕ ਉਚਾਰਨ ਕੀਤਾ, ਦਰਵੇਸ਼ੀ ਕੋ ਜਾਣ ਸੀ ਵਿਰਲਾ ਕੋ ਦਰਵੇਸ਼। ਅਸਲੀ ਜਿਹੜੀ ਦਰਵੇਸ਼ੀ ਹੈ, ਅਸਲੀ ਫਕੀਰੀ ਹੈ, ਅਸਲੀ ਸੰਤਗੀਰੀ ਹੈ, ਉਹਨੂੰ ਕੋਈ ਵਿਰਲਾ ਹੀ ਜਾਣਦਾ। ਵਿਰਲਾ ਕੋ ਦਰਵੇਸ਼ ਇਸ ਲਈ, ਕੋਈ ਪਰਮੇਸ਼ਰ ਦਾ ਦਰਵੇਸ਼, ਪਰਮੇਸ਼ਰ ਦਾ ਪਿਆਰਾ ਕੋਈ ਵਿਰਲਾ ਹੀ ਤੁਹਾਨੂੰ ਸੰਸਾਰ ਦੇ ਵਿੱਚ ਮਿਲ ਸਕਦਾ, ਨਹੀਂ ਤੇ ਦੁਨੀਆਂ ਦੇ ਵਿੱਚ ਪਖੰਡੀ ਬਹੁਤੇ ਨੇ, ਭੇਖੀ ਬਹੁਤੇ ਨੇ, ਪਰ ਅਸਲੀ ਫਕਰ, ਅਸਲੀ ਸਾਧੂ, ਅਸਲੀ ਮਹਾਂਪੁਰਖ, ਅਸਲੀ ਦਰਵੇਸ਼ ਬਹੁਤ ਘੱਟ ਨੇ। ਬਾਬਾ ਫਰੀਦ ਜੀ ਨੇ ਲਿਖਿਆ ਹੈ, ਬਈ ਅਸਲੀ ਜਿਹੜੇ ਦਰਵੇਸ਼ ਹੁੰਦੇ ਨੇ, ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜੀ ਰਾਂਦ, ਉਹਨਾਂ ਦੇ ਜੇਰੇ ਰੁੱਖਾਂ ਵਰਗੇ ਹੋਣੇ ਚਾਹੀਦੇ ਨੇ, ਕਿਉਂਕਿ ਰੁੱਖ ਦਾ ਸੁਭਾਅ ਹੁੰਦਾ ਹੈ, ਉਹਦੇ ਵਿੱਚ ਇੰਨੀ ਸਹਿਣਸ਼ੀਲਤਾ ਹੁੰਦੀ ਹੈ। ਸ਼ਾਸਤਰ ਤੀਖਣ ਕਾਟ ਡਾਰਿਓ, ਮਨ ਨਾ ਕੀਨੋ ਰੋਸ, ਕਾਜ ਉਹ ਆਂਕੋ ਲੇ ਸਵਾਰਿਓ, ਤਿਲ ਨਾ ਦੀਨੋ ਦੋਸ਼। ਵੀ ਇਹੋ ਜਿਹੇ ਗੁਣ ਦਰਵੇਸ਼ਾਂ ਵਿੱਚ ਹੋਣੇ ਚਾਹੀਦੇ ਨੇ, ਚਾਹੇ ਉਹਨਾਂ ਦੇ ਸਰੀਰ ਨੂੰ ਕੱਟਿਆ ਵੱਢਿਆ ਵੀ ਜਾਵੇ ਤਾਂ ਵੀ ਉਹ ਪਰਉਪਕਾਰ ਕਰਨਾ ਨਾ ਭੁੱਲਣ। ਅਸਲੀ ਦਰਵੇਸ਼ ਉਹ ਹੁੰਦੇ ਨੇ। ਕਿਸੇ ਹੋਰ ਵੀ ਕਵੀ ਨੇ ਲਿਖਿਆ ਹੈ, ਫਕੀਰਾ ਫਕੀਰੀ ਦੂਰ ਹੈ, ਜਿਉਂ ਉੱਚੀ ਲੰਮੀ ਖਜੂਰ ਹੈ, ਚੜ ਜਾਏ ਤਾਂ ਪੀਵੇਂ ਪ੍ਰੇਮ ਰਸ, ਟਹਿ ਜਾਏ ਤਾਂ ਚਕਨਾ ਚੂਰ ਹੈ। ਅਸਲੀ ਦਰਵੇਸ਼ੀ ਬਹੁਤ ਔਖੀ ਹੈ। ਜਿਵੇਂ ਖਜੂਰ ਦਾ ਦਰਖਤ ਬਹੁਤ ਉੱਚਾ ਤੇ ਬਹੁਤ ਲੰਬਾ ਹੁੰਦਾ ਹੈ, ਜੇ ਤਾਂ ਕੋਈ ਉਸਦੇ ਸਿਖਰ ਚੜ ਜਾਵੇ, ਉਹਨੂੰ ਤੇ ਪੱਕੀਆਂ ਖਜੂਰਾਂ ਖਾਣ ਵਾਸਤੇ ਮਿਲਦੀਆਂ ਨੇ, ਤੇ ਜੇ ਕੋਈ ਉੱਥੋਂ ਤਿਰਕ ਗਿਆ, ਡਿੱਗ ਪਿਆ, ਤੇ ਫਿਰ ਹੱਡ ਪਸਲੀ ਵੀ ਕੋਈ ਨਹੀਂ ਬਚਦੀ। ਇਸੇ ਲਈ ਫਕੀਰੀ ਦਾ ਰਸਤਾ ਬਹੁਤ ਕਠਿਨ ਹੈ। ਕਬੀਰ ਭਗਤ ਜੀ ਦੇ ਵੀ ਬਚਨ ਨੇ, ਕਬੀਰ ਚਤੁਰਾਈ ਅਤ ਘਣੀ, ਹਰ ਜਪ ਹਿਰਦੈ ਮਾਹੇ, ਸੂਰੀ ਉੱਪਰ ਖੇਲਣਾ ਗਿਰੇ ਤਾਂ ਠਾਹਰ ਨਾਹੀ। ਇਹ ਸੂਲੀ ਉੱਤੇ ਖੇਡਣ ਵਾਲੀ ਗੱਲ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ, ਗੁਰਸਿੱਖੀ ਬਾਰੀਕ ਹੈ ਖੰਡੇ ਤਾਰ ਗਲੀ ਅਤ ਭੀੜੀ, ਉੱਪਰ ਟਿਕੈ ਨਾ ਪੁਣਹਣਾ ਚੱਲ ਨਾ ਸਕੈ ਉੱਪਰ ਕੀੜੀ। ਇਸੇ ਲਈ ਹਜ਼ੂਰ ਕਹਿੰਦੇ ਨੇ, ਅਸਲੀ ਦਰਵੇਸ਼ੀ ਨੂੰ, ਅਸਲੀ ਫਕੀਰੀ ਨੂੰ ਕੋਈ ਜਾਣਦਾ ਹੈ ਤੇ ਜਿਹਨੇ ਜਾਣਿਆ, ਐਸਾ ਕੋਈ ਵਿਰਲਾ ਹੀ ਅਸਲੀ ਸਹੀ ਦਰਵੇਸ਼, ਸਹੀ ਮਹਾਂਪੁਰਖ, ਸਹੀ ਫਕੀਰ ਹੋ ਸਕਦਾ। ਜੇ ਘਰ ਘਰ ਹੰਡੈ ਮੰਗਦਾ ਤੈਗ ਜੀਵਨ ਤੈਗ ਵੇਸ, ਜਿਹੜਾ ਲੋਕਾਂ ਦੇ ਘਰਾਂ ਘਰਾਂ ਦੇ ਵਿੱਚ ਹੀ ਟੁਕੜੇ ਮੰਗਦਾ ਫਿਰਦਾ ਹੈ, ਕੋਈ ਦਾਲ ਆਟਾ ਹੋਰ ਪਦਾਰਥ ਮੰਗਦਾ ਫਿਰਦਾ ਹੈ, ਹਜ਼ੂਰ ਕਹਿੰਦੇ ਨੇ ਤੈਗ ਜੀਵਨ, ਉਹਦੇ ਜੀਵਨ ਨੂੰ ਵੀ ਤਰਕਾਰ ਹੈ, ਉਹਦੇ ਐਸੇ ਵੇਸ ਨੂੰ ਪੇਖ ਨੂੰ ਵੀ ਤਰਕਾਰ ਹੈ। ਜੇ ਆਸਾ ਅੰਦੇਸਾ ਤਜ ਰਹਿ ਗੁਰਮੁਖ ਭਿਖਿਆ ਨਾਉ, ਲੋ ਹਜ਼ੂਰ ਕਹਿੰਦੇ ਨੇ ਅਸਲੀ ਫਕੀਰ ਤੇ ਉਹ ਹੈ, ਅਸਲੀ ਦਰਵੇਸ਼ ਉਹ ਹੈ, ਅਸਲੀ ਮਹਾਂਪੁਰਖ ਉਹ ਹੈ ਜੋ ਆਸਾ ਤੇ ਅੰਦੇਸ਼ਾ ਛੱਡ ਕੇ ਰਹਿੰਦਾ। ਸ਼ਾਦਨ ਭੋਜਨ ਕੀ ਆਸ ਨਾ ਕਰੀ, ਅਚੰਤ ਮਿਲੈ ਸੋ ਪਾਏ, ਜਿਹਦੇ ਮਨ ਦੇ ਵਿੱਚ ਨਾ ਖਾਣ ਦੀ ਨਾ ਪਹਿਨਣ ਦੀ ਤੀਬਰ ਇੱਛਾ ਹੁੰਦੀ ਹੈ, ਜੋ ਮਿਲ ਗਿਆ ਤੇ ਉਸਨੂੰ ਰੱਬ ਦਾ ਸ਼ੁਕਰ ਕਰਕੇ ਛਕਿਆ, ਇਹੋ ਜਿਹੀ ਅਵਸਥਾ ਵਾਲਾ ਹਜ਼ੂਰ ਕਹਿੰਦੇ ਨੇ ਅਸਲੀ ਮਹਾਂਪੁਰਖ ਹੋਣਾ ਚਾਹੀਦਾ। ਜੇ ਆਸਾ ਅੰਦੇਸ਼ਾ ਤਜ ਰਹੇ, ਜਿਹੜਾ ਕਿਸੇ ਵੀ ਕਿਸਮ ਦੇ ਪਦਾਰਥ ਦੀ ਆਸਾ ਇੱਛਾ ਤੇ ਅੰਦੇਸ਼ਾ ਫਿਕਰ ਛੱਡ ਕੇ ਤੇ ਵਾਹਿਗੁਰੂ ਦੇ ਭਾਣੇ ਵਿੱਚ ਉਹਦੀ ਰਜ਼ਾ ਦੇ ਵਿੱਚ ਖੁਸ਼ ਰਹਿੰਦਾ ਤੇ ਗੁਰਮੁਖ ਭਿਖਿਆ ਨਾਉ, ਤੇ ਫਿਰ ਗੁਰੂ ਦੁਆਰਾ ਨਾਮ ਦੀ ਭਿਖਿਆ ਹੀ ਮੰਗਦਾ ਹੈ। ਵਿਸਰਨਾਹੀ ਦਾ ਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ, ਉਹ ਅਸਲੀ ਦਰਵੇਸ਼ ਹੈ, ਉਹ ਅਸਲੀ ਸਾਧੂ ਹੈ, ਉਹ ਅਸਲੀ ਸੰਤ ਹੈ, ਉਹ ਅਸਲੀ ਮਹਾਂਪੁਰਖ ਹੈ। ਤਿਸਕੇ ਚਰਨ ਪਖਾਲੀਐ ਹੈ ਨਾਨਕ ਹਉਂ ਬਲਿਹਾਰੈ ਜਾਉ, ਹਜ਼ੂਰ ਕਹਿੰਦੇ ਭਾਈ ਉਸਦੇ ਚਰਨਾਂ ਨੂੰ ਧੋਣਾ ਚਾਹੀਦਾ ਤੇ ਇਹੋ ਜਿਹੇ ਮਹਾਂਪੁਰਖ ਤੋਂ ਅਸੀਂ ਹਮੇਸ਼ਾ ਲਈ ਬਲਿਹਾਰ ਜਾਂਦੇ ਹਾਂ ਵੀ ਜਿਸਨੇ ਨਾਮ ਦੀ ਭਿਖਿਆ ਮੰਗੀ ਹੈ, ਆਸਾ ਅੰਦੇਸ਼ਾ ਛੱਡ ਕੇ ਤੇ ਵਾਹਿਗੁਰੂ ਦੇ ਭਾਣੇ ਵਿੱਚ ਵਿਚਰ ਰਿਹਾ ਹੈ, ਐਸੇ ਮਹਾਂਪੁਰਖ ਤੋਂ ਅਸੀਂ ਕੁਰਬਾਨ ਜਾਂਦੇ ਹਾਂ। ਮਹੱਲਾ ਤੀਜਾ, ਨਾਨਕ ਤਰਵਰ ਏਕ ਫਲ, ਦੋਏ ਪੰਖੇਰੂ ਆਹੇ। ਲਓ ਹੁਣ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਜੋ ਅੱਗੇ ਸ਼ਲੋਕ ਆ ਰਿਹਾ ਹੈ, ਉਹਦੇ ਵਿੱਚ ਇੱਕ ਬੜੀ ਗੂੜ ਅਲੰਕਾਰਕ ਸ਼ਬਦਾਵਲੀ ਵਰਤੀ ਹੈ। ਹਜ਼ੂਰ ਕਹਿੰਦੇ ਨੇ ਨਾਨਕ ਤਰਵਰ ਏਕ ਫਲ, ਇੱਕ ਬਿਰਸ਼ ਹੈ ਉਹਨੂੰ ਇੱਕ ਫਲ ਵੀ ਲੱਗਿਆ ਹੋਇਆ। ਦੋਏ ਪੰਖੇਰੂ ਆਹੇ, ਉਹਦੇ ਉੱਤੇ ਦੋ ਕਿਸਮ ਦੇ ਪੰਛੀ ਬੈਠੇ ਨੇ। ਆਵਤ ਜਾਤ ਨਾ ਦੀਸ ਹੀ ਨਾ ਪਰ ਪੰਖੀ ਤਾਹੇ, ਔਰ ਉਹ ਪੰਛੀ ਨਾ ਆਉਂਦੇ ਦਿਸਦੇ ਨੇ, ਨਾ ਕਿਸੇ ਨੂੰ ਜਾਂਦੇ ਦਿਸਦੇ ਹਨ। ਨਾ ਪਰ ਪੰਖੀ ਤਾਹੇ, ਨਾ ਹੀ ਉਹਨਾਂ ਪੰਖੀਆਂ ਦੇ ਪਰ ਨੇ, ਪਰ ਕਹਿੰਦੇ ਨੇ ਖੰਭਾਂ ਨੂੰ, ਨਾ ਹੀ ਉਹਨਾਂ ਪੰਛੀਆਂ ਦੇ ਕੋਈ ਖੰਭ ਨੇ। ਬਹੁ ਰੰਗੀ ਰਸ ਭੋਗਿਆ ਸ਼ਬਦ ਰਹਿ ਨਿਰਬਾਣ, ਇੱਕ ਪੰਛੀ ਤਾਂ ਬਹੁ ਰੰਗੀ ਹੈ, ਉਸਨੇ ਅਨੇਕਾਂ ਤਰ੍ਹਾਂ ਦੇ ਪਦਾਰਥਾਂ ਦੇ ਵਿਸ਼ਿਆਂ ਦੇ ਰਸਾਂ ਨੂੰ ਭੋਗਿਆ ਹੈ, ਤੇ ਜਿਹੜਾ ਦੂਸਰਾ ਪੰਛੀ ਹੈ ਸ਼ਬਦ ਰਹਿ ਨਿਰਬਾਣ, ਉਹ ਗੁਰੂ ਸ਼ਬਦ ਨਾਲ ਜੁੜ ਕੇ ਹਮੇਸ਼ਾ ਲਈ ਨਿਰਬਾਣ, ਜੋ ਵਾਸ਼ਨਾ ਤੋਂ ਰਹਿਤ ਉੱਚੀ ਅਵਸਥਾ ਹੈ, ਤੁਰਿਆ ਪਦ ਉਹਦੇ ਵਿੱਚ ਟਿਕਿਆ ਰਹਿੰਦਾ। ਹਰ ਰਸ ਫਲ ਰਾਤੇ ਨਾਨਕਾ ਕਰਮ ਸੱਚਾ ਨਿਸ਼ਾਨ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹਰ ਰਸ ਫਲ ਰਾਤੇ ਨਾਨਕਾ, ਵੀ ਜਿਹੜੇ ਗੁਰਮੁਖ ਪਿਆਰੇ ਵਾਹਿਗੁਰੂ ਦੇ ਨਾਮ ਰੂਪੀ ਫਲ ਦੇ ਰਸ ਵਿੱਚ ਰਾਤੇ ਰੰਗੇ ਹੋਏ ਨੇ, ਉਹ ਅਸਲੀ ਪੰਛੀ ਹਮੇਸ਼ਾ ਲਈ ਤ੍ਰਿਪਤ ਹੋ ਜਾਂਦੇ ਨੇ। ਕਰਮ ਸੱਚਾ ਨਿਸ਼ਾਨ ਤੇ ਵਾਹਿਗੁਰੂ ਦੀ ਬਖਸ਼ਿਸ਼ ਦੇ ਨਾਲ ਉਹਨਾਂ ਦੇ ਮੱਥੇ ਤੇ ਸੱਚਾ ਪ੍ਰਵਾਨਗੀ ਦਾ ਨਿਸ਼ਾਨ ਲੇਖ ਵੀ ਪੈ ਜਾਂਦਾ, ਜਿਹੜੇ ਵਾਹਿਗੁਰੂ ਦੇ ਨਾਮ ਰੂਪੀ ਫਲ ਦੇ ਰਸ ਵਿੱਚ ਰੰਗੇ ਰਹਿੰਦੇ ਹਨ, ਮਸਤ ਹੋਏ ਰਹਿੰਦੇ ਨੇ, ਬਈ ਉਹਨਾਂ ਦੇ ਮੱਥੇ ਤੇ ਵਾਹਿਗੁਰੂ ਦੀ ਬਖਸ਼ਿਸ਼ ਦੁਆਰਾ ਸੱਚਾ ਪ੍ਰਵਾਨਗੀ ਦਾ ਨਿਸ਼ਾਨ ਲੇਖ ਪੈ ਜਾਂਦਾ। ਹੁਣ ਇਹ ਜਿਹੜਾ ਸ਼ਲੋਕ ਹੈ ਇਹਦੇ ਵਿੱਚ ਇਹ ਤੇ ਗੱਲ ਸਪਸ਼ਟ ਨਹੀਂ ਕੀਤੀ ਵੀ ਉਹ ਕਿਹੜਾ ਬਿਰਸ਼ ਹੈ, ਕਿਹੜਾ ਫਲ ਹੈ, ਕਿਹੜੇ ਪੰਛੀ ਨੇ। ਪਰ ਮਹਾਂਪੁਰਖ ਇਹਦੇ ਬਾਰੇ ਇਹ ਵਿਚਾਰ ਦੱਸਦੇ ਸਨ, ਨਾਨਕ ਤਰਵਾਰ ਏਕ ਫਲ, ਵੀ ਪਹਿਲੇ ਨੰਬਰ ਤੇ ਇਹ ਜਿਹੜਾ ਸੰਸਾਰ ਹੈ ਇੱਕ ਬਿਰਸ਼ ਹੈ। ਸੰਸਾਰ ਨੂੰ ਬਾਣੀ ਵਿੱਚ ਹੋਰ ਥਾਂ ਤੇ ਵੀ ਬਿਰਸ਼ ਨਾਲ ਤਸ਼ਬੀਹ ਦਿੱਤੀ ਹੈ। ਬਿਰਖ ਹੈ ਹੇਕ ਹੇਠ ਸਭ ਜੰਤ ਇਕੱਠੇ, ਇੱਕ ਤੱਤੀ ਇੱਕ ਬੋਲਣ ਮਿੱਠੇ, ਅਸਤ ਅਦੋਦ ਪਿਆ ਉੱਠ ਚੱਲੇ ਜਿਉਂ ਜਿਉਂ ਔਦ ਵਿਹਾਣੀਆਂ। ਵੀ ਸੰਸਾਰ ਇੱਕ ਬਿਰਸ਼ ਹੈ, ਇਹਨੂੰ ਇੱਕ ਫਲ ਲੱਗਿਆ ਹੋਇਆ। ਉਹ ਫਲ ਕੀ ਹੈ? ਉਹ ਹੈ ਨਾਮ ਦਾ, ਕਿਉਂਕਿ ਸੰਸਾਰ ਦੇ ਵਿੱਚ ਸਭ ਤੋਂ ਉੱਤਮ ਵਸਤੂ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ। ਦੋਏ ਪੰਖੇਰੂ ਆਹੇ, ਇਸ ਸੰਸਾਰ ਰੂਪੀ ਬਿਰਸ਼ ਦੇ ਉੱਪਰ ਦੋ ਕਿਸਮ ਦੇ ਪੰਛੀ ਆ ਕੇ ਬੈਠੇ ਨੇ, ਇੱਕ ਗੁਰਮੁਖ ਨੇ, ਦੂਸਰੇ ਮਨਮੁਖ ਨੇ। ਆਵਤ ਜਾਤ ਨਾ ਦੀ ਸਹੀ ਨਾ ਪਰ ਪੰਖੀ ਤਾਹੇ, ਜਿਹੜੇ ਮਨਮੁਖ ਤੇ ਗੁਰਮੁਖ ਜੀਵ ਰੂਪ ਪੰਛੀ ਨੇ, ਨਾ ਤੇ ਉਹ ਆਉਂਦੇ ਜਾਂਦੇ ਹੀ ਦਿਸਦੇ ਨੇ, ਨਾ ਹੀ ਉਹਨਾਂ ਪੰਛੀਆਂ ਦੇ ਖੰਭ ਕੋਈ ਨਜ਼ਰ ਆਉਂਦੇ ਹਨ। ਬਹੁਰੰਗੀ ਰਸ ਭੋਗਿਆ ਸ਼ਬਦ ਰਹਿ ਨਿਰਬਾਣ, ਜਿਹੜਾ ਮਨਮੁਖ ਰੂਪ ਪੰਛੀ ਹੈ ਉਹ ਬਹੁਰੰਗੀ ਪੰਛੀ ਹੈ, ਬਹੁਤੇ ਰੰਗ ਵਟਾਉਂਦਾ। ਉਹਨੇ ਅਨੇਕਾਂ ਤਰ੍ਹਾਂ ਦੇ ਪਦਾਰਥਾਂ ਦੇ ਵਿਸ਼ਿਆਂ ਦੇ ਰਸਾਂ ਨੂੰ ਭੋਗਿਆ ਹੈ, ਸ਼ਬਦ ਰਹਿ ਨਿਰਬਾਣ। ਤੇ ਜਿਹੜਾ ਗੁਰਮੁਖ ਪੰਛੀ ਹੈ ਉਹ ਗੁਰੂ ਸ਼ਬਦ ਨਾਲ ਜੁੜ ਕੇ ਹਮੇਸ਼ਾ ਲਈ ਨਿਰਵਾਣ ਪਦ ਵਿੱਚ ਟਿਕਿਆ ਰਹਿੰਦਾ ਹੈ। ਹਰ ਰਸ ਫਲ ਰਾਤੇ ਨਾਨਕਾ ਕਰਮ ਸੱਚਾ ਨਿਸ਼ਾਨ, ਹਜ਼ੂਰ ਕਹਿੰਦੇ ਜਿਹੜੇ ਜੀਵ ਰੂਪ ਪੰਛੀ ਵਾਹਿਗੁਰੂ ਦੇ ਨਾਮ ਰੂਪੀ ਫਲ ਦੇ ਰਸ ਵਿੱਚ ਮਗਨ ਰਹਿੰਦੇ ਨੇ, ਫਿਰ ਉਹਨਾਂ ਦੇ ਮੱਥੇ ਤੇ ਵਾਹਿਗੁਰੂ ਦੀ ਬਖਸ਼ਿਸ਼ ਦੇ ਨਾਲ ਇਹ ਸੱਚਾ ਪ੍ਰਵਾਨਗੀ ਦਾ ਨਿਸ਼ਾਨ ਚਿੰਨ ਭਾਵ ਲੇਖ ਪੈ ਜਾਂਦਾ ਹੈ। ਇਸੇ ਤਰ੍ਹਾਂ ਦੂਜਾ ਅਰਥ ਮਹਾਂਪੁਰਖ ਵਿਅਸ਼ਟੀ ਭੇਦ ਕਰਕੇ ਵੀ ਕਰਦੇ ਸਨ, ਨਾਨਕ ਤਰਵਾਰ ਏਕ ਫਲ, ਵੀ ਇਹ ਸਰੀਰ ਹੀ ਇੱਕ ਬਿਰਸ਼ ਹੈ, ਕਿਉਂਕਿ ਸਮਸ਼ਟੀ ਦ੍ਰਿਸ਼ਟੀਕੋਣ ਤੋਂ ਸੰਸਾਰ ਇੱਕ ਬਿਰਸ਼ ਸੀ, ਤੇ ਹੁਣ ਇੱਧਰ ਇਹ ਸਾਡਾ ਸਰੀਰ ਵੀ ਇੱਕ ਬਿਰਸ਼ ਹੈ, ਇਹਨੂੰ ਇੱਕ ਫਲ ਲੱਗਿਆ ਹੋਇਆ। ਇਹ ਸਰੀਰ ਰੂਪੀ ਬਿਰਸ਼ ਨੂੰ ਭਲਾ ਕਿਹੜਾ ਫਲ ਲੱਗਿਆ ਹੋਇਆ ਹੈ? ਉਹ ਹੈ ਆਤਮਕ ਗਿਆਨ। ਇਹ ਆਤਮਾ ਗਿਆਨ ਰੂਪੀ ਅਥਵਾ ਬ੍ਰਹਮ ਗਿਆਨ ਦਾ ਫਲ ਇਸ ਨੂੰ ਲੱਗਿਆ ਹੋਇਆ, ਕਿਉਂਕਿ ਇਸ ਮਨੁੱਖ ਦੇਹ ਦੇ ਅੰਦਰ ਹੀ ਬ੍ਰਹਮ ਗਿਆਨ ਦੀ ਅਵਸਥਾ ਨੂੰ ਪ੍ਰਾਪਤ ਕੀਤਾ ਜਾ ਸਕਦਾ। ਇਹ ਸਰੀਰ ਇੱਕ ਬਿਰਸ਼ ਹੈ, ਇਸ ਨੂੰ ਬ੍ਰਹਮ ਗਿਆਨ ਦਾ ਫਲ ਲੱਗਿਆ ਹੋਇਆ। ਦੋਏ ਪੰਖੇਰੂ ਆਹੇ, ਇਹਦੇ ਉੱਤੇ ਦੋ ਪੰਛੀ ਨੇ। ਦੋ ਪੰਛੀ ਕਿਹੜੇ ਨੇ? ਇੱਕ ਤਾਂ ਮਨ ਹੈ, ਦੂਸਰਾ ਜੀਵ ਆਤਮਾ ਹੈ। ਇਹ ਸਰੀਰ ਰੂਪੀ ਬਿਰਸ਼ ਦੇ ਦੋ ਪੰਛੀ ਨੇ, ਜਾਂ ਦੋ ਪੰਛੀਆਂ ਬਾਰੇ ਕੁਛ ਪੁਰਾਤਨ ਵਿਦਵਾਨਾਂ ਨੇ ਲਿਖਿਆ ਹੈ, ਇੱਕ ਕੂਟਸਥ ਹੈ ਤੇ ਦੂਸਰਾ ਚਿਦਾਭਾਸ ਹੈ। ਇਹ ਦੋ ਪੰਛੀ ਇਸ ਸਰੀਰ ਰੂਪੀ ਬਿਰਸ਼ ਤੇ ਵਸਰੇ ਹਨ। ਆਵਤ ਜਾਤ ਨਾ ਦੀ ਸਹੀ ਨਾ ਪਰ ਪੰਖੀ ਤਾਹੇ, ਉਹ ਜਿਹੜੇ ਮਨ ਤੇ ਜੀਵ ਆਤਮਾ ਰੂਪ ਦੋ ਪੰਛੀ ਨੇ, ਨਾ ਉਹਨਾਂ ਦੇ ਆਉਂਦਿਆਂ ਜਾਂਦਿਆਂ ਦਾ ਪਤਾ ਲੱਗਦਾ ਤੇ ਨਾ ਹੀ ਉਹਨਾਂ ਦੇ ਖੰਭ ਕਿਸੇ ਨੂੰ ਦਿਸਦੇ ਹਨ। ਬਹੁਰੰਗੀ ਰਸ ਭੋਗਿਆ ਸ਼ਬਦ ਰਹਿ ਨਿਰਬਾਣ, ਉਹਨਾਂ ਵਿੱਚੋਂ ਇੱਕ ਪੰਛੀ ਬਹੁਰੰਗੀ ਹੈ, ਭਾਵ ਮਨ ਬਹੁਤੇ ਰੰਗਾਂ ਵਿੱਚ ਮਸਤ ਹੋਇਆ ਹੋਇਆ। ਇਹਨੇ ਤਾਂ ਅਨੇਕਾਂ ਤਰ੍ਹਾਂ ਦੇ ਮਾਇਆ ਦੇ ਪਦਾਰਥਾਂ ਦੇ ਰਸਾਂ ਨੂੰ ਮਾਣਿਆ ਹੈ, ਸ਼ਬਦ ਰਹਿ ਨਿਰਬਾਣ। ਤੇ ਜਿਹੜਾ ਜੀਵ ਆਤਮਾ ਸ਼ੁੱਧ ਜੀਵ ਆਤਮਾ ਹੈ ਉਹ ਗੁਰੂ ਸ਼ਬਦ ਨਾਲ ਜੁੜ ਕੇ ਹਮੇਸ਼ਾ ਲਈ ਨਿਰਵਾਣ ਪਦ ਵਿੱਚ ਵਾਸ਼ਨਾ ਤੋਂ ਰਹਿ ਤੁਰਿਆ ਪਦ ਵਿੱਚ ਟਿਕਿਆ ਰਹਿੰਦਾ ਹੈ। ਹਰ ਰਸ ਫਲ ਰਾਤੇ ਨਾਨਕਾ ਕਰਮ ਸੱਚਾ ਨਿਸ਼ਾਨ, ਹਜ਼ੂਰ ਕਹਿੰਦੇ ਨੇ ਜਿਹੜੇ ਜੀਵ ਰੂਪ ਪੰਛੀ ਬ੍ਰਹਮ ਗਿਆਨ ਦੇ ਫਲ ਦੇ ਰਸ ਵਿੱਚ ਰਾਤੇ ਮਗਨ ਹੋਏ ਰਹਿੰਦੇ ਨੇ, ਤੇ ਫਿਰ ਉਹਨਾਂ ਦੇ ਮੱਥੇ ਉੱਤੇ ਵਾਹਿਗੁਰੂ ਦੀ ਬਖਸ਼ਿਸ਼ ਦੁਆਰਾ ਸੱਚਾ ਇਹ ਪ੍ਰਵਾਨਗੀ ਦਾ ਨਿਸ਼ਾਨ ਲੇਖ ਪੈ ਜਾਂਦਾ ਹੈ। ਇਉਂ ਕੁਛ ਵਿਦਵਾਨਾਂ ਨੇ ਨਾਨਕ ਤਰਵਾਰ ਇੱਥੇ ਪਰਮੇਸ਼ਰ ਨੂੰ ਵੀ ਕਹਿੰਦੇ ਬਿਰਸ਼ ਹੈ, ਪਰਮੇਸ਼ਰ ਨੂੰ ਵੀ ਬਿਰਸ਼ ਦੱਸਿਆ ਹੈ, ਤੇ ਉਹਨੂੰ ਇੱਕ ਫਲ ਨਾਮ ਦਾ ਲੱਗਿਆ ਹੋਇਆ। ਇਸ ਤਰ੍ਹਾਂ ਪਰ ਸਿਧਾਂਤਕ ਅਰਥ ਇਹ ਦੋ ਹੀ ਵਧੇਰੇ ਢੁਕਦੇ ਸਨ ਜੋ ਮਹਾਂਪੁਰਖ ਲਾਉਂਦੇ ਸਨ। ਲਓ ਹੁਣ ਅੱਗੇ ਪੌੜੀ ਦੀ ਵਿਚਾਰ ਸੁਣੋ। ਆਪੇ ਧਰਤੀ ਆਪੇ ਹੈ ਰਾਹਕ, ਆਪ ਜਮਾਏ ਪੀ ਸਾਵੈ, ਪੌੜੀ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਫਰਮਾਉਂਦੇ ਹਨ, ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਹੈ। ਆਪੇ ਧਰਤੀ, ਵਾਹਿਗੁਰੂ ਆਪ ਹੀ ਧਰਤੀ ਰੂਪ ਹੈ ਤੇ ਆਪੇ ਹੈ ਰਾਹਕ, ਆਪ ਹੀ ਰਾਹਕ ਜ਼ਿਮੀਦਾਰ ਹੈ, ਆਪ ਹੀ ਉਸ ਧਰਤੀ ਵਿੱਚ ਬੀਜ ਬੀਜਣ ਵਾਲਾ ਜੱਟ ਹੈ, ਆਪ ਜਮਾਏ ਪੀਸਾ ਵੈ। ਉਹ ਵਾਹਿਗੁਰੂ ਆਪ ਹੀ ਬੀਜ ਬੀਜ ਕੇ ਧਰਤੀ ਦੇ ਵਿੱਚ ਜਮਾਏ ਉਸਨੂੰ ਪੈਦਾ ਕਰਦਾ ਤੇ ਜਦੋਂ ਉਹ ਬੀਜ ਪੱਕ ਜਾਂਦਾ ਹੈ ਪੀਸਾ ਵੈ, ਫਿਰ ਉਹ ਲੈ ਕੇ ਅੰਨ ਕਣਕ ਜਾਂ ਹੋਰ ਮੱਕੀ ਬਾਜਰਾ ਆਦਿਕ ਉਹਨੂੰ ਪੀਸਦਾ ਹੈ, ਭਾਵ ਧਰਤੀ ਰੂਪ ਵੀ ਵਾਹਿਗੁਰੂ ਆਪ ਹੈ ਤੇ ਬੀਜ ਬੀਜਣ ਵਾਲਾ ਵੀ ਆਪ ਜ਼ਿਮੀਦਾਰ ਹੈ, ਆਪ ਹੀ ਪੈਦਾ ਕਰਦਾ ਤੇ ਆਪ ਹੀ ਪੀਸਾਵੈ, ਉਸ ਅੰਨ ਨੂੰ ਪੀਂਦਾ ਹੈ। ਆਪ ਪਕਾਵੈ, ਆਪ ਭਾਂਡੇ ਦੇ ਪਰੋਸੈ, ਆਪੇ ਹੀ ਬਹਿ ਖਾਵੈ। ਉਹ ਅਕਾਲ ਪੁਰਖ ਵਾਹਿਗੁਰੂ ਆਪ ਪਕਾਵੈ, ਆਪ ਹੀ ਉਹ ਭੋਜਨ ਪਕਾਉਂਦਾ, ਭੋਜਨ ਤਿਆਰ ਕਰਦਾ, ਜਿਵੇਂ ਕਹਿੰਦੇ ਲੰਗਰ ਪਕਾ ਲਓ, ਉਹ ਵਾਹਿਗੁਰੂ ਆਪ ਹੀ ਲੰਗਰ ਪਕਾਉਂਦਾ ਹੈ। ਆਪ ਭਾਂਡੇ ਦੇ ਪਰੋਸੈ ਤੇ ਆਪ ਹੀ ਭਾਂਡੇ ਦੇ ਕੇ ਤੇ ਫਿਰ ਉਹਨਾਂ ਦੇ ਵਿੱਚ ਭੋਜਨ ਤਿਆਰ ਕੀਤਾ ਲੰਗਰ ਪਰੋਸਦਾ ਹੈ, ਆਪੇ ਹੀ ਬਹਿ ਖਾਵੈ ਤੇ ਆਪ ਹੀ ਉਹ ਵਾਹਿਗੁਰੂ ਸਤਸੰਗਤ ਦੇ ਰੂਪ ਦੇ ਵਿੱਚ ਬੈਠ ਕੇ ਛਕਦਾ ਹੈ। ਆਪੇ ਜਲ, ਆਪੇ ਦੇ ਸ਼ਿੰਗਾ, ਆਪੇ ਚੁਲੀ ਭਰਾਵੈ। ਉਹ ਵਾਹਿਗੁਰੂ ਆਪ ਹੀ ਜਲ ਦਿੰਦਾ, ਆਪ ਹੀ ਸ਼ਿੰਗਾ, ਉਹ ਦੰਦਾਂ ਦੇ ਵਿੱਚ ਫਸੇ ਅੰਨ ਕਣਾਂ ਨੂੰ ਕੱਢਣ ਵਾਸਤੇ ਉਹ ਇੱਕ ਜਿਵੇਂ ਸੂਈ ਜੀ ਹੁੰਦੀ ਹੈ, ਜਾਂ ਹੁਣ ਉਹ ਲੱਕੜ ਦੇ ਵੀ ਉਹ ਡੱਕੇ ਜੇ ਬਣਾਏ ਹੋਏ ਹੈ, ਉਹ ਦਿੰਦਾ। ਉਹ ਸ਼ਿੰਗਾ ਪਹਿਲੇ ਸਮੇਂ ਦੇ ਵਿੱਚ ਵੀ ਰਿਵਾਜ ਸੀ। ਉਹ ਵਾਹਿਗੁਰੂ ਆਪੇ ਜਲ ਰੂਪ ਹੈ, ਆਪੇ ਉਹ ਸ਼ਿੰਗਾ ਸੂਈ ਦਿੰਦਾ ਹੈ ਦੰਦਾਂ ਦੇ ਵਿੱਚੋਂ, ਉਹ ਅੰਨ ਕਣ ਫਸੇ ਕੱਢਣ ਵਾਸਤੇ ਆਪੇ ਚੁਲੀ ਭਰਾਵੈ, ਤੇ ਉਹ ਵਾਹਿਗੁਰੂ ਆਪ ਹੀ ਪਾਈ ਚੁਲੀ ਭਰਾਉਂਦਾ ਹੈ। ਇਹਦਾ ਮਤਲਬ ਜਦੋਂ ਕੋਈ ਭੋਜਨ ਛਕ ਲੈਂਦਾ ਉਸ ਤੋਂ ਬਾਅਦ ਉਹ ਕੁਰਲੀ ਕਰਦਾ ਤੇ ਫਿਰ ਹੱਥ ਧੋ ਕੇ ਤੇ ਫਿਰ ਉਹ ਅੱਗੇ ਚੁਲਾ ਪੜਦਾ ਹੈ, ਅਰਦਾਸ ਕਰਦਾ ਹੈ। ਆਪੇ ਸੰਗਤ ਸਦ ਬਹਾਲੈ, ਆਪੇ ਵਿਦਾ ਕਰਾਵੈ। ਉਹ ਵਾਹਿਗੁਰੂ ਆਪ ਹੀ ਸੰਗਤ ਨੂੰ ਸੱਦ ਕੇ ਬਹਾਉਂਦਾ, ਭਾਵ ਉਹ ਵਾਹਿਗੁਰੂ ਆਪ ਹੀ ਸੰਗਤ ਨੂੰ ਸੱਦ ਕੇ ਬਹਾਉਂਦਾ ਵੀ ਆਓ ਭਾਈ, ਪਹਿਲਾਂ ਕਥਾ ਸੁਣੋ ਫਿਰ ਲੰਗਰ ਛਕੋ, ਤੇ ਆਪੇ ਵਿਦਾ ਕਰਾਵੈ ਤੇ ਫਿਰ ਆਪ ਹੀ ਸਭ ਸੰਗਤਾਂ ਨੂੰ ਲੰਗਰ ਛਕਾ ਕੇ ਵਿਦਾ ਵੀ ਕਰਵਾ ਦਿੰਦਾ, ਬਈ ਹੁਣ ਲੰਗਰ ਪਾਣੀ ਛਕ ਲਿਆ, ਸਭ ਆਪੋ ਆਪਣੇ ਘਰਾਂ ਨੂੰ ਜਾਓ। ਇਹ ਗੁਰਮਤ ਦੀ ਜਿਹੜੀ ਸੰਗਤ ਪੰਗਤ ਦੀ ਰੀਤ ਹੈ ਉਹਦੇ ਬਾਰੇ ਸਤਿਗੁਰੂ ਮਹਾਰਾਜ ਨੇ ਚਾਨਣਾ ਪਾਇਆ ਹੈ। ਜਿਸ ਨੂੰ ਕਿਰਪਾਲ ਹੋਵੇ ਹਰ ਆਪੇ, ਤਿਸ ਨੂੰ ਹੁਕਮ ਮਨਾਵੇ। ਹਜ਼ੂਰ ਕਹਿੰਦੇ ਨੇ ਜਿਸ ਉੱਤੇ ਮੇਰਾ ਵਾਹਿਗੁਰੂ ਆਪ ਮਿਹਰਬਾਨ ਹੁੰਦਾ ਹੈ, ਤਿਸ ਨੂੰ ਹੁਕਮ ਮਨਾਵੇ, ਫਿਰ ਉਸ ਨੂੰ ਹੁਕਮ ਮਨਾਉਂਦਾ ਔਰ ਉਹ ਵਾਹਿਗੁਰੂ ਦਾ ਭਾਣਾ ਮਿੱਠਾ ਕਰਕੇ ਮੰਨਦਾ ਹੈ। ਇਸੇ ਤਰ੍ਹਾਂ ਕੁਛ ਪਹਿਲੀਆਂ ਪੰਕਤੀਆਂ ਦੇ ਅੰਤਰੀਵ ਅਰਥ ਵੀ ਮਹਾਂਪੁਰਖ ਲਾਉਂਦੇ ਸਨ। ਆਪੇ ਧਰਤੀ, ਆਪੇ ਹੈ ਰਾਹਕ, ਆਪ ਹੀ ਸ਼ੁੱਧ ਹਿਰਦਾ ਰੂਪ ਧਰਤੀ ਹੈ, ਆਪੇ ਉਹ ਗੁਰੂ ਰੂਪੀ ਰਾਹਕ ਜ਼ਿਮੀਦਾਰ ਹੈ ਜੋ ਸਿੱਖ ਦੇ ਹਿਰਦੇ ਵਿੱਚ ਨਾਮ ਦਾ ਬੀਜ ਬੀਜਦਾ, ਆਪ ਜਮਾਏ ਤੇ ਉਹ ਵਾਹਿਗੁਰੂ ਆਪ ਹੀ ਉਸ ਨਾਮ ਦੇ ਬੀਜ ਨੂੰ ਪੈਦਾ ਕਰਦਾ ਤੇ ਜਦੋਂ ਨਾਮ ਦਾ ਬੀਜ ਉੱਗ ਪੈਂਦਾ ਹੈ, ਪੱਕ ਜਾਂਦਾ ਹੈ, ਪੀਸਾਵੈ ਤੇ ਫਿਰ ਉਹ ਸਰਵਣ ਮੰਨਣ ਆਦਿਕ ਜੋ ਸਾਧਨ ਨੇ ਉਹ ਚੱਕੀ ਵਾਂਗ ਨੇ, ਉਹਨਾਂ ਦੇ ਵਿੱਚ ਪ੍ਰਮਾਣ ਪਰਮੇਗਤ ਸੰਸਿਆ ਨੂੰ ਪੀਸ ਦਿੰਦਾ ਹੈ। ਆਪ ਪਕਾਵੈ, ਆਓ ਭਾਂਡੇ ਦੇ ਪਰੋਸੈ, ਆਪੇ ਹੀ ਬਹਿ ਖਾਵੈ। ਫਿਰ ਉਹ ਆਪ ਹੀ ਪਕਾਵੈ, ਨਿਧਿਆਸਨ ਕਰਦਾ ਹੈ ਤੇ ਆਪ ਹੀ ਵੀ ਸ਼ੁਭ ਗੁਣਾਂ ਦੇ ਭਾਂਡੇ ਦਿੰਦਾ ਹੈ ਤੇ ਆਪ ਹੀ ਉਹਨਾਂ ਦੇ ਵਿੱਚ ਨਾਮ ਦਾ ਤੇ ਗੁਰ ਉਪਦੇਸ਼ ਦਾ ਭੋਜਨ ਪਰੋਸਦਾ ਹੈ। ਆਪੇ ਹੀ ਬਹਿ ਖਾਵੈ ਤੇ ਆਪ ਹੀ ਉਸ ਨਾਮ ਦੇ ਗੁਰਬਾਣੀ ਦੇ ਆਤਮਕ ਭੋਜਨ ਨੂੰ ਬੈਠ ਕੇ ਸੰਗਤ ਵਿੱਚ ਛਕਦਾ ਹੈ। ਆਪੇ ਜਲ, ਆਪੇ ਦੇ ਸ਼ਿੰਗਾ, ਆਪੇ ਚੁਲੀ ਭਰਾਵੈ। ਉਹ ਵਾਹਿਗੁਰੂ ਆਪ ਹੀ ਨਾਮ ਦਾ ਜਲ ਦਿੰਦਾ, ਨਿਰਮਲ ਉਦੋਂ ਗੋਬਿੰਦ ਕਾ ਨਾਮ, ਤੇ ਆਪੇ ਦੇ ਸ਼ਿੰਗਾ, ਉਹ ਵਾਹਿਗੁਰੂ ਆਪ ਹੀ ਜਿਹੜੀ ਵਿਵੇਕ ਵਾਲੀ ਬਿਰਤੀ ਹੈ ਉਹ ਸ਼ਿੰਗਾ ਦਿੰਦਾ ਹੈ, ਜਿਹਦੇ ਨਾਲ ਆਪਣੇ ਮਨ ਦੇ ਵਿੱਚੋਂ ਪਾਪਾਂ ਤੇ ਵਿਕਾਰਾਂ ਨੂੰ ਕੱਢਿਆ ਜਾਂਦਾ। ਆਪੇ ਚੁਲੀ ਭਰਾਵੈ ਤੇ ਵਾਹਿਗੁਰੂ ਆਪ ਹੀ ਪ੍ਰੇਮ ਦੀ ਚੁਲੀ ਭਰਾਉਂਦਾ ਹੈ। ਆਪੇ ਸੰਗਤ ਸਦ ਬਹਾਲੈ, ਆਪੇ ਵਿਦਾ ਕਰਾਵੈ। ਉਹ ਵਾਹਿਗੁਰੂ ਆਪ ਹੀ ਸੰਗਤ ਨੂੰ ਸੱਦ ਕੇ ਬਹਾਉਂਦਾ ਤੇ ਆਪ ਹੀ ਸੰਗਤਾਂ ਨੂੰ ਰੁਖਸਤ ਕਰਦਾ ਹੈ। ਜਿਸ ਨੂੰ ਕਿਰਪਾਲ ਹੋਵੇ ਹਰਿ ਆਪੇ, ਤਿਸ ਨੂੰ ਹੁਕਮ ਮਨਾਵੇ। ਜਿਸ ਉੱਤੇ ਮੇਰਾ ਵਾਹਿਗੁਰੂ ਮਿਹਰਬਾਨ ਹੁੰਦਾ ਹੈ, ਉਸੇ ਨੂੰ ਵਾਹਿਗੁਰੂ ਪਰਮੇਸ਼ਰ ਹੁਕਮ ਮਨਾਉਂਦਾ ਹੈ। ਸਲੋਕ ਮਹੱਲਾ ਤੀਜਾ। ਕਰਮ ਧਰਮ ਸਭ ਬੰਧਨਾ, ਪਾਪ ਪੁੰਨ ਸੰਬੰਧ। ਹੁਣ ਅੱਗੇ ਸੱਤਵਾਂ ਸਲੋਕ ਆਰੰਭ ਹੋ ਰਿਹਾ ਹੈ। ਧੰਨ ਗੁਰੂ ਅਮਰਦਾਸ ਮਹਾਰਾਜ, ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ। ਸੱਚੇ ਪਾਤਸ਼ਾਹ, ਜਿਹੜੇ ਲੋਕ ਕੋਈ ਪੁੰਨ ਕਰਮ ਕਰਦੇ ਨੇ, ਕੋਈ ਪਾਪ ਰੂਪ ਕਰਮ ਕਰਦੇ ਨੇ, ਉਹਨਾਂ ਬਾਰੇ ਤੁਹਾਡਾ ਕੀ ਖਿਆਲ ਹੈ? ਕਿਉਂਕਿ ਆਮ ਲੋਕਾਂ ਦਾ ਇਹ ਖਿਆਲ ਹੈ ਵੀ ਜਿਹੜਾ ਮਨੁੱਖ ਪੁੰਨ ਕਰਮ ਕਰਦਾ ਹੈ ਵੀ ਉਹ ਮੁਕਤ ਹੋ ਜਾਂਦਾ ਹੈ, ਤੇ ਜਿਹੜਾ ਪਾਪ ਕਰਦਾ ਉਹ ਨਰਕਾਂ ਵਿੱਚ ਚਲਿਆ ਜਾਂਦਾ। ਪਰ ਸਤਿਗੁਰੂ ਕਹਿੰਦੇ ਭਾਈ ਨਹੀਂ, ਕਰਮ ਧਰਮ ਸਭ ਬੰਧਨਾ, ਪਾਪ ਪੁੰਨ ਸੰਬੰਧ। ਚਾਹੇ ਕੋਈ ਮਾੜੇ ਕੰਮ ਕਰ ਰਿਹਾ ਹੈ, ਚਾਹੇ ਕੋਈ ਪੁੰਨ ਦੇ ਕਰਮ ਕਰ ਰਿਹਾ ਹੈ, ਇਹ ਦੋਵੇਂ ਹੀ ਕੰਮ ਬੰਧਨ ਰੂਪ ਨੇ। ਕਿਉਂ? ਪਾਪ ਪੁੰਨ ਸੰਬੰਧ, ਚੰਗੇ ਮਾੜੇ ਕਰਮਾਂ ਦਾ ਪਾਪਾਂ ਪੁੰਨਾਂ ਦੇ ਨਾਲ ਸੰਬੰਧ ਹੈ। ਮਾੜੇ ਕਰਮਾਂ ਨੂੰ ਪਾਪ ਆਖਿਆ ਜਾਂਦਾ ਤੇ ਪੁੰਨ ਕਰਮਾਂ ਨੂੰ ਪੁੰਨ ਆਖਿਆ ਜਾਂਦਾ ਹੈ।